ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਤਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਧਿਆਵੈ ਹੈ ਦਿਨ ਰਾਤ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵੈ ਹੈ ਮੇਰੇ ਸਾਹਾ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹਾ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵੈ ਹੈ ਮੇਰੇ ਸਾਹਾ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਇਨ੍ਹਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ ਹੁਣ ਸਮਾਂ ਹੈ। ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਸ੍ਰੀ ਮੁੱਖ ਵਾਕ ਜੋ ਅੱਜ ਦਾ ਫਰਮਾਨ ਜੋ ਆਵਾਜ਼ਾਂ ਹਰੀ ਦੇ ਮੰਦਰ ਵਿਚੋਂ ਪੋਥੀ ਪਰਮੇਸ਼ਰ ਕੇ ਥਾਨ ਵਿਚੋਂ ਪ੍ਰਾਪਤ ਹੋਇਆ ਹੈ ਉਸ ਦੀ ਵਿਚਾਰਤਾ ਜਿੱਥੇ ਆਪ ਜੀ ਇਸ ਸਥਾਨ ਤੇ ਜੁੜੇ ਹੋ ਉੱਥੇ ਲੱਖਾਂ ਨਹੀਂ ਕਰੋੜਾਂ ਜਦੋਂ ਸੁਨੇਹੇ ਆਉਂਦੇ ਨੇ ਫਿਰ ਪਤਾ ਲੱਗਦਾ ਕਿ ਕੱਲੇ ਸਿੱਖ ਨਹੀਂ ਹਿੰਦੂ ਪਰਿਵਾਰ ਇੱਥੋਂ ਤੱਕ ਜਿਹੜੇ ਪੰਜਾਬੀ ਮੁਸਲਮਾਨ ਨੇ ਜਿਨ੍ਹਾਂ ਦੀ ਸ਼ਰਧਾ ਆਸਥਾ ਗੁਰੂ ਘਰ ਦੇ ਵਿੱਚ ਵੱਡੀ ਹੈ ਉਹ ਵੀ ਸੁਣਦੇ ਨੇ ਫਿਰ ਉਹ ਆਪਣੇ ਵਿਚਾਰ ਵੀ ਦਿੰਦੇ ਨੇ। ਸੋ ਇਸ ਵੇਲੇ ਕਰੋੜਾਂ ਪ੍ਰਾਣੀ ਇਸ ਕਥਾ ਦੇ ਨਾਲ ਜੁੜ ਰਹੇ ਨੇ। ਅੰਮ੍ਰਿਤ ਵੇਲੇ ਤੋਂ ਵੀ ਉਨ੍ਹਾਂ ਦੇ ਘਰਾਂ ਵਿੱਚ ਅੰਮ੍ਰਿਤ ਬਾਣੀ ਦੀ ਵਰਖਾ ਹੋਈ ਹੈ। ਟੀਵੀ ਇੱਕ ਇਸ ਯੁੱਗ ਦੀ ਕਰਾਮਾਤ ਹੈ ਜਿਨੇ ਸਾਰੇ ਸੰਸਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਗੁਰਬਾਣੀ ਨਾਲ ਗੁਰੂ ਨਾਲ ਜੋੜਿਆ ਹੈ ਪਰਮੇਸ਼ਰ ਦੀ ਭਗਤੀ ਨਾਲ ਜੋੜਿਆ ਹੈ ਪਰਮੇਸ਼ਰ ਦੇ ਗਿਆਨ ਨਾਲ ਸਰਸ਼ਾਰ ਕੀਤਾ। ਮੈਂ ਤਾਂ ਇਨ੍ਹਾਂ ਕੰਨਾਂ ਨਾਲ ਸੁਣਿਆ ਕਿ ਇਹ ਟੀਵੀ ਨਹੀਂ ਸਾਧ ਸੰਗਤ ਜੀ ਟੀਵੀ ਹੈ ਬਿਮਾਰੀ ਹੈ ਸਾਨੂੰ ਲੱਗ ਗਈ ਹੈ ਪਰ ਜਦੋਂ ਲਾਈਵ ਆਉਣਾ ਸ਼ੁਰੂ ਹੋਏ ਪ੍ਰੋਗਰਾਮ ਫਿਰ ਉਹਨਾਂ ਲੋਕਾਂ ਨੂੰ ਲੜਦੇ ਵੀ ਵੇਖਿਆ ਵੀ ਮੈਨੂੰ ਟੀਵੀ ਵਾਲੀ ਡਿਊਟੀ ਚਾਹੀਦੀ ਹੈ। ਇਹ ਗੱਲਾਂ ਦੱਸਦੀਆਂ ਨੇ ਵੀ ਸਾਡਾ ਗਿਆਨ ਅਧੂਰਾ ਹੈ ਉਧਾਰਾ ਹੈ ਐਵੇਂ ਮੰਗ ਪਿੰਨ ਕੇ ਅਸੀਂ ਗਿਆਨੀ ਬਣੇ ਹੋਏ ਹਾਂ। ਅੱਜ ਦਾ ਸ਼ਬਦ ਜਿਹੜਾ ਹੈ ਇਹ ਸਾਨੂੰ ਕੁਦਰਤ ਕਾਇਨਾਤ ਪ੍ਰਕਿਰਤੀ ਦਾ ਇਹ ਭੇਦ ਸੱਚ ਦ੍ਰਿੜ ਕਰਾਏਗਾ। ਮਾੜਾ ਕੁਝ ਨਹੀਂ ਹੈ ਰੱਬ ਦੀ ਪ੍ਰਕਿਰਤੀ ਵਿੱਚ ਬੁਰਾ ਕੁਝ ਵੀ ਨਹੀਂ ਹੈ। ਜਿਹੜੇ ਬਚਨ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਏ ਨੇ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਜਿਹੜਾ ਸਰਬੱਤ ਦਾ ਭਲਾ ਕਹਿਣਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਅਰਦਾਸ ਨਹੀਂ ਹੈ ਇਹਦੇ ਨਾਲ ਅਰਦਾਸ ਸੰਪੂਰਨ ਹੁੰਦੀ ਹੈ। ਇਹ ਗੁਰੂ ਘਰ ਦਾ ਪ੍ਰਿੰਸੀਪਲ ਹੈ ਇਹ ਗੁਰੂ ਘਰ ਦਾ ਇੱਕ ਅਟਲ ਸਿਧਾਂਤ ਹੈ ਕਿ ਚੜ੍ਹਦੀ ਕਲਾ ਨਾਮ ਦੀ ਹੋਣੀ ਹੈ ਤੇ ਸਰਬੱਤ ਦੇ ਭਲੇ ਵਾਸਤੇ ਹਰ ਸਿੱਖ ਨੇ ਯਤਨਸ਼ੀਲ ਹੋਣਾ ਹੈ। ਸਾਡੀ ਗਲਤੀ ਇਹ ਵੀ ਅਸੀਂ ਅਰਦਾਸ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਜਿਵੇਂ ਅੱਜ ਸਾਡਾ ਸੁਭਾਅ ਹੈ ਕਿ ਨੁਕਤਾ ਚੀਨੀ ਕਰਕੇ ਅਸੀਂ ਸੱਚੇ ਹੋ ਜਾਂਦੇ ਹਾਂ ਇਹ ਵੀ ਗਲਤ ਹੈ ਉਹ ਵੀ ਗਲਤ ਹੈ ਇਹ ਵੀ ਮਾੜਾ ਹੈ ਉਹ ਵੀ ਮਾੜਾ ਹੈ। ਲੋਕਾਂ ਨੂੰ ਏਦਾਂ ਲੱਗਦਾ ਵੀ ਇਹ ਤੇ ਬੜਾ ਸੱਚਾ ਆਦਮੀ ਹੈ ਪਰ ਸਭ ਦੀ ਹਾਲਤ ਇਹ ਹੈ ਕਿ ਦੂਜੇ ਦੀ ਪੀਤੀ ਸ਼ਰਾਬ ਨੂੰ ਅਸੀਂ ਮਾੜਾ ਕਹਿੰਦੇ ਹਾਂ ਪਰ ਜੇ ਪੁੱਛੋ ਵੀ ਤੂੰ ਤੇ ਨਹੀਂ ਪੀਂਦਾ ਨਹੀਂ ਨਹੀਂ ਆਪਾਂ ਤੇ ਦੋ ਪੈਗ ਕਹਿੰਦਾ ਵੀ ਰੋਟੀ ਵੇਲੇ ਲਾਈਦੇ ਨੇ ਆਹ ਹਾਲਤ ਹੈ ਸਾਡੀ। आप किन्ने गलत आ, अपनी मंजी थले सोटी कोई नहीं मारदा, अपनी पीढ़ी थले सोटी कोई नहीं मारदा, दूजियां दे बिस्तरे कुट कुट के पाड़ देते सोटियां मार मार के असी अपने गरीबान विच कोई वेखण लई तैयार नहीं है, पर काले लेख लिख लिख के लिख लिख के लाइब्रेरियां भर दित्तियां सी। बजुर्गो कदे वक्त सी बहुता बोलन वाले नू कपत्ता कहंदे सी, तुसी मेरे नाल सहमत होवोगे जिहड़े मेरे तो वड्डे हो, तुहाडे माता पिता मेरे माता पिता कहंदे हुंदे सी पुत्तर इह बहुत कपत्ता आदमी है, बहुत बोलदा है, आ जिहड़ा बहुता बोले कहंदे जी इह सच्चा आदमी है। अगर इस तरह व्याख्या आपां करांगे, हर गल नूं इस तरीके नाल समझांगे, तां फिर तां असीं किसे पत्र पड़ पत्र नहीं पहुंचांगे, असीं साडा तां कोई मुकाम बनेगा ही नहीं, किसे निशाने तक जावांगे ही नहीं, असीं सानूं वापस मुड़न दी लोड़ है। सच्चे पातशाह ने कृपा की थी, टीवी एक बहुत वधिया माध्यम है, इथो तक कि वो लोग जेड़े वड्डे पर्दे दे दावे करदे सी उन्हां भी मान लिया कि नहीं ये टीवी जेड़ा है इहदी बड़ी अहमियत है। अज इसने सानू सारिआं नू गुरु घर नाल जोड़िया कि जदों असी विदेशां च जाण लगे सानू पता सी भी उत्थे भी साडे घर विच रोज दरबार साहब आया करेगा, रोज गुरु ग्रंथ साहब आया करनगे, रोज गुरबाणी दा कीर्तन साडे घर आएगा, नहीं सानू नहीं सी पता, पर कुदरत नू पता सी कि जदों बजुर्गां नू विदेशां विच जाके कल्ले रहना पिया ते उन्हां दा जीवन किवें ठीक हो सकता है, किवें ठीक रह सकता है, परमेश्वर ने वो विध पहला बना दिती। ये सारा कुछ लिखिया होया बाणी विच कि प्राणी तेरे जन्म तो पहला तेरी मां दे थना विच रब दुध पैदा करदा है, उन्हूं पता है तू जमेगा ते तेनू पीना है, पहलो दे तै रिजक संभाहा पिछो दे तै जंत उपाहा। जिथे असी पहुंचदे हां उस तो पहला सारियां बनतां उस परमेश्वर ने बनाईयां हुंदियां ने। अज दा पावन श्री मुख वाक तनासरी राग अंदर चौथे पातशाह गुरु रामदास महाराज जी दे पावन पवित्र मुख तो उचारण होया। धन श्री गुरु ग्रंथ साहिब पातशाह महाराज जी दे 670 अंग ते सुशोभित है। हांजी,
सतनाम श्री वाहे गुरु साहिब जी। तनासरी महला चौथा, मेरे साहा मैं हर दर्शन सुख होए।
बेनती है, बेनती करन वाले सोडी सुल्तान सतगुरु गुरु रामदास महाराज इस घर दे मालक आप ने, साडे वास्ते इस तो वधिया की मार्गदर्शन हो सकदा है कि जे दीन दुनिया दे पातशाह कहण कि हे मेरे पातशाह मेरे ते कृपा कर मैं हर दर्शन सुख होए, मैनू सुख तेरे दर्शना तो चाहिदा है। वेखो किड्डी वड्डी अज सच्चे पातशाह ने साडी अगवाई कीती है, असी दर्शन करन तो बाद लालची जे हो जाने हैं भी चलो जे हुण दर्शन हो ही गए ने ते कुछ मंग ही लईए, ते जदो मंगण ते आउने आ फिर थोड़े जे होर लालची हो जाने हैं भी कोई चीज रह ही ना जाए, ते जदों इथों तक पहुंचदे फिर थोड़ा जिहा होर अगे चले जाने आ ਅਸਲ ਵਿੱਚ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਜਿਹੜੀ ਜਪਜੀ ਸਾਹਿਬ ਦੇ ਵਿੱਚ ਬਾਰ ਬਾਰ ਗੁਰੂ ਨੇ ਪੜ੍ਹਾਈ ਹੈ ਕਿ ਗੁਰਾ ਇੱਕ ਦੇ ਬੁਝਾਈ। ਇੱਕ ਤਾਂ ਵੇਖੋ ਅਸੀਂ ਪਾਠ ਇੱਦਾਂ ਨਹੀਂ ਕਰਦੇ, ਸਾਡੀਆਂ ਤੇ ਉਂਗਲਾਂ ਦੇ ਉੱਤੇ ਕੈਲਕੂਲੇਟਰ ਲਾ ਦਿੱਤੇ ਗਏ ਨੇ, ਇੰਨੇ ਵਾਹਿਗੁਰੂ ਕਹਿਣੇ ਨੇ, ਇੰਨੇ ਆ ਕਹਿਣੇ ਨੇ, ਇੰਨੇ ਪਾਠ ਕਰਨੇ ਨੇ। ਪਾਠ ਫੇਰ ਕਰਦਾ ਕੋਈ ਹੈ, ਅਰਦਾਸ ਉਹਦੀ ਕੋਈ ਕਰੀ ਜਾਂਦਾ। ਸਾਨੂੰ ਲੱਗਦਾ ਵੀ ਇਹ ਗੱਲਾਂ ਠੀਕ ਨੇ। ਹੁਣ ਜਿਵੇਂ ਹਰ ਗੁਰਦੁਆਰੇ ਵਿੱਚ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਹੁਣ ਸਾਨੂੰ ਲੱਗਦਾ ਵੀ ਇਹ ਗੱਲ ਠੀਕ ਹੈ, ਪਰ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਆਸਾ ਕੀ ਵਾਰ ਦੀ ਮਰਿਆਦਾ ਹੈ। ਹੁਣ ਆਸਾ ਕੀ ਵਾਰ ਕੀ ਹੈ? ਇਹ ਪੂਰੀ ਸਿੱਖ ਰਹਿਤ ਮਰਿਆਦਾ ਹੈ। ਹੁਣ ਛੋਡੀਲੇ ਪਖੰਡਾ ਦੱਸੋ ਕਿੱਥੋਂ ਸੁਣੋਗੇ ਜਾ ਕੇ ਤੁਸੀਂ? ਪਖੰਡ ਛੱਡ ਬਈ, ਫਿਰ ਇਹ ਇੱਕ ਇੱਕ ਸ਼ਬਦ। ਮੈਂ ਤਾਂ ਗੁਰੂ ਕੇ ਕੀਰਤਨੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਪਰਫਾਰਮੈਂਸ ਵਿੱਚ ਨਾ ਪਵੋ। ਅੱਜ ਇਹ ਵੀ ਇੱਕ ਸਾਡੇ ਵਿੱਚ ਘਾਟ ਆਈ ਵੀ ਕਥਾ ਵਾਲਾ ਆਪਣਾ ਪ੍ਰਭਾਵ ਦੇਣਾ ਚਾਹੁੰਦਾ, ਗੁਰੂ ਦੀ ਗੱਲ ਨਹੀਂ ਕਰਨੀ ਚਾਹੁੰਦਾ। ਇਹੋ ਹੀ ਗੱਲ ਕੁਝ ਇਧਰੋਂ ਕੀਤੀ, ਕੁਝ ਉਧਰੋਂ ਕੀਤੀ, ਤੇ ਵੇਖਿਆ ਕਹਿੰਦਾ ਜਕਾਰੇ ਛਡਾ ਤੇ। ਅਸੀਂ ਇਹ ਜਿਹੜੇ ਝੰਡੇ ਚੜਾਉਂਦੇ ਹਾਂ ਨਾ, ਇਹਦੀ ਪ੍ਰਾਪਤੀ ਕੋਈ ਨਹੀਂ ਹੈ। ਕਥਾ ਕੀਰਤਨ ਭਗਤੀ ਦਾ ਮਾਰਗ ਹੈ। ਇਹ ਰੱਬੀ ਇਬਾਦਤ ਦਾ ਸਮਾਂ ਹੈ। ਇਹ ਪਰਮੇਸ਼ਰ ਦੇ ਗੁਣਾਂ ਨੂੰ ਦ੍ਰਿੜ ਕਰਨ ਕਰਾਉਣ ਦੀ ਸੰਗਤ ਜਿਹੜੀ ਹੈ, ਇੱਕ ਚਟਸਾਲ ਹੈ। ਪਰ ਅਸੀਂ ਤੇ ਨਾ ਵੀ ਕੋਈ ਹੋਵੇ ਤੇ ਇੱਕ ਜਕਾਰਾ ਛੱਡਣ ਵਾਲਾ ਘਰੋਂ ਲੈ ਆਈਦਾ। ਔਰ ਦੁੱਖ ਉਦੋਂ ਹੁੰਦਾ ਜਦੋਂ ਉੱਠ ਕੇ ਪੁੱਛਦੇ ਆ ਕਿਉਂ ਕਿਵੇਂ ਕੱਢ ਤੇ ਵੱਟ ਕਿ ਨਹੀਂ, ਪਤਾ ਕਿਹੜੀ ਰੱਸੀ ਦੇ ਵੱਟ ਕੱਢੇ ਨੇ ਇਹਨਾਂ ਨੇ। ਆਪਾਂ ਗੁਰੂ ਦੀ ਗੱਲ ਕਰਨ ਲੱਗਿਆਂ ਥਥਿਆਉਂਦੇ ਆ, ਵੱਟ ਕਿਹਦੇ ਕੱਢਣੇ ਨੇ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਇਹ ਮੇਰੇ ਤੇ ਕਿਰਪਾ ਕਰੋ ਕਿ ਮੈਨੂੰ ਤੁਹਾਡੇ ਦਰਸ਼ਨਾਂ ਤੋਂ ਸੁੱਖ ਮਿਲੇ। ਵੇਖੋ ਮੈਂ ਮੇਰੀ ਆਪਣੀ ਤੁਸ਼ ਬੁੱਧੀ ਹੈ, ਜਿੰਨੀ ਕੁ ਗੱਲ ਮੈਨੂੰ ਸਮਝ ਆਈ ਹੈ ਕਿ ਜਿਹੜਾ ਵਿਅਕਤੀ ਤੁਹਾਨੂੰ ਮਿਲ ਕੇ ਖੁਸ਼ ਨਹੀਂ ਹੋਇਆ, ਉਹ ਤੁਹਾਡੇ ਕੋਲੋਂ ਲੈ ਕੇ ਤੁਹਾਡੇ ਕੋਲੋਂ ਖਾ ਕੇ ਖੁਸ਼ ਹੋਏਗਾ, ਕਿਸੇ ਭੁਲੇਖੇ ਚ ਨਾ ਪੈਣਾ। ਗੁਰਬਾਣੀ ਬਾਰ ਬਾਰ ਦੱਸਦੀ ਹੈ ਮਲਾਪ ਸੁੱਖ ਹੈ, ਵਿਛੋੜਾ ਦੁੱਖ ਹੈ। ਗੁਰੂ ਦੇ ਦਰਸ਼ਨਾਂ ਦਾ ਬਹੁਤ ਵੱਡਾ ਪੁੰਨ ਫਲ ਹੈ। ਜਿਹੜੀ ਲਾਹੌਰ ਵਾਲੇ ਦੁਨੀ ਚੰਦ ਦੀ ਕਥਾ ਹੈ ਉਹ ਇਹੋ ਹੀ ਹੈ। ਜਦੋਂ ਉਹ ਆਪਣੇ ਪਿਤਾ ਕੋਲ ਜਾਂਦਾ ਹੈ ਜਿਹੜਾ ਬਘਿਆੜ ਦੀ ਜੂਨੀ ਵਿੱਚ ਹੈ, ਉਹਨੂੰ ਦੁਨੀ ਚੰਦ ਦੇ ਦਰਸ਼ਨਾਂ ਦਾ ਫਲ ਮਿਲਿਆ ਕਿ ਉਹਨੇ ਆਪਣੇ ਪੁੱਤਰ ਨਾਲ ਗੱਲਾਂ ਕੀਤੀਆਂ, ਤੇ ਦੁਨੀ ਚੰਦ ਨੂੰ ਇਹ ਫਲ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦਾ ਮਿਲਿਆ। ਅੱਜ ਅਸੀਂ ਗੁਰੂ ਦੇ ਦਰਸ਼ਨਾਂ ਦਾ ਜਿਹੜਾ ਮਹੱਤਵ ਹੈ ਉਹ ਘਟਾ ਰਹੇ ਹਾਂ। ਮੈਂ ਇੱਥੋਂ ਵੀ ਬੇਨਤੀ ਕਰਨੀ ਚਾਹੁੰਦਾ ਕਿ ਫੋਟੋ ਨੂੰ ਰੋਕੋ। ਵਪਾਰੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਇਹ ਸਵਰੂਪ ਹੈ ਜੀ, ਤੇ ਮੈਂ ਤਾਂ ਰੋਜ਼ ਬੇਨਤੀ ਕਰਕੇ ਪੁੱਛਦਾ ਵੀ ਜੇ ਫੋਟੋ ਸਵਰੂਪ ਹੈ ਤੇ ਜਿਸ ਦੀ ਗੋਦ ਵਿੱਚ ਬਹਿ ਕੇ ਮੈਂ ਚੌਰ ਸਭ ਕਰਦਾ ਫਿਰ ਇਹ ਕੀ ਹੈ? ਇਹ ਪੋਥੀ ਹੈ, ਇਹ ਸਵਰੂਪ ਹੈ, ਇਹ ਦਸਾਂ ਪਾਤਸ਼ਾਹੀਆਂ ਦਾ ਸਵਰੂਪ ਹੈ, ਉਹ ਤਸਵੀਰ ਹੈ। ਔਰ ਇਹਦਾ ਵਪਾਰ ਲੱਖਾਂ ਵਿੱਚ ਪਹੁੰਚ ਗਿਆ ਜੀ, ਕਈ 100 ਕਰੋੜ ਦੀ ਇਹਦੀ ਟਰਨਓਵਰ ਹੋ ਚੁੱਕੀ ਹੈ ਸੰਸਾਰ ਵਿੱਚ। ਇੱਕ ਦਿਨ ਇਸ ਫੋਟੋ ਨੇ ਤੁਹਾਡੇ ਘਰ ਵਿੱਚੋਂ ਰੁਮਾਲ ਵੀ ਕੱਢ ਦੇਣੇ ਜੇ, ਦਸਤਾਰਾਂ ਤੇ ਦਮਾਲੇ ਤੇ ਕੇਸਕੀਆਂ ਤਾਂ ਦੂਰ ਦੀ ਗੱਲ, ਤੁਸੀਂ ਸੁੱਤੇ ਉੱਠ ਕੇ ਸਿਰ ਤੇ ਹੱਥ ਫੇਰਦਿਆਂ ਫੇਰਦਿਆਂ ਹੀ ਮੱਥਾ ਟੇਕ ਲੈਣਾ ਤੇ ਵੱਧ ਤੋਂ ਵੱਧ ਇੱਕ ਪੁੱਛਿਆ ਕਰੋਗੇ ਵੀ ਇੱਥੇ ਅਗਰਬੱਤੀ ਧੂਹ ਬੱਤੀ ਰੱਖੀ ਸੀ ਉਹ ਕਿੱਥੇ ਹੈ, ਉਹ ਫੋਟੋ ਨੂੰ ਦੇ ਕੇ ਤੁਹਾਡਾ ਕੰਮ ਚੱਲ ਜਾਏਗਾ। ਅੱਜ ਅਜੇ ਵੀ ਤੁਹਾਨੂੰ ਸਵੇਰੇ ਉੱਠ ਕੇ ਗੁਟਕਾ ਲੱਭਣਾ ਪੈਂਦਾ, ਪੁੱਛਣਾ ਪੈਂਦਾ, ਪਾਠ ਕਰਨਾ ਹੁੰਦਾ, ਉਹਦੇ ਲਈ ਇਸ਼ਨਾਨ ਕਰਨਾ ਪੈਂਦਾ, ਉਹਦੇ ਲਈ ਸਿਰ ਢੱਕਣਾ ਪੈਂਦਾ, ਉਹਦੇ ਲਈ ਦਸਤਾਰ ਸਜਾਉਣੀ ਪੈਂਦੀ ਹੈ, ਉਹਦੇ ਵਾਸਤੇ ਅੱਧਾ ਘੰਟਾ ਬੈਠਣਾ ਪੈਂਦਾ, ਫੋਟੋ ਦੇ ਅੱਗੇ ਤਾਂ ਲੋੜ ਨਹੀਂ ਪੈਣੀ। ਉਹਦੇ ਲਈ ਤੁਹਾਨੂੰ ਘਰ ਵਿੱਚ ਸੁਚਮਤਾ ਵੀ ਰੱਖਣੀ ਪੈਂਦੀ ਜਿੱਥੇ ਬਾਣੀ ਦੇ ਗੁਟਕੇ ਪੋਥੀਆਂ ਰੱਖੋਗੇ ਤੁਸੀਂ, ਇਹ ਸਾਰੀਆਂ ਚੀਜ਼ਾਂ ਤੋਂ ਟੁੱਟ ਜਾਓਗੇ ਤੁਸੀਂ। ਬਾਣੀ ਪੜਨ ਵਾਲਾ ਇਸ ਤੋਂ ਅੱਗੇ ਵੀ ਜਾਏਗਾ, ਗੁਰਦੁਆਰੇ ਵੀ ਜਾਏਗਾ, ਸੰਗਤ ਵੀ ਕਰੇਗਾ, ਕੀਰਤਨ ਵੀ ਸੁਣੇਗਾ, ਪਰ ਫੋਟੋ ਅੱਗੇ ਮੱਥਾ ਟੇਕਣ ਵਾਲਾ ਕੁਛ ਨਹੀਂ ਕਰੇਗਾ। ਸਾਨੂੰ ਗੁਰੂ ਪਾਤਸ਼ਾਹ ਮਹਾਰਾਜ ਦਾ ਜਿਹੜਾ ਸਿਧਾਂਤ ਹੈ, ਜਿਹੜੀਆਂ ਸਿੱਖਿਆਵਾਂ ਨੇ, ਉਹਨੂੰ ਦ੍ਰਿੜ ਕਰਨ ਦੀ ਲੋੜ ਹੈ। ਜਦੋਂ ਗੱਲਾਂ ਚੱਲਦੀਆਂ ਸੀ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਚ ਸੈਂਟਰ ਹੋਣਾ ਚਾਹੀਦਾ, ਤੇ ਵਿਦਵਾਨਾਂ ਨੇ ਆਖਿਆ ਤੁਸੀਂ ਕੌਣ ਹੁੰਦੇ ਹੋ ਬਈ, ਸਟੱਡੀ ਸੈਂਟਰ ਤਾਂ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਪੜ੍ਹਾਉਣ ਦੀ, ਸਮਝਣ ਸਮਝਾਉਣ ਦੀ ਕੋਈ ਸੰਸਥਾ ਤੇ ਹੋ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਨੂੰ ਖੋਜਣ ਵਾਲੇ ਤੁਸੀਂ ਕੌਣ ਹੁੰਦੇ ਹੋ ਬਈ। ਆਪਾਂ ਇਹ ਲੱਭਣਾ ਸ਼ੁਰੂ ਕਰ ਦਈਏ ਜੀ ਕਿਉਂ ਬਣਿਆ ਜੀ, ਕਿਵੇਂ ਬਣਾਇਆ ਜੀ, ਸਾਡੀ ਬਹੁਤੀ ਪੜਤਾਲ ਇਸ ਪਾਸੇ ਚਲੀ ਗਈ, ਕਿਉਂ ਹੋਇਆ ਤੇ ਕੀ ਕੁ ਹੋਇਆ। ਭਾਈ ਵੀਰ ਸਿੰਘ ਕਹਿੰਦੇ ਖੱਪ ਖੱਪ ਮਰੇ ਸਿਆਣੇ, ਅਸੀਂ ਬਖਸ਼ਿਸ਼ ਵਾਲੇ ਪਾਸੇ ਤੁਰਨਾ ਸੀ, ਅੰਤ ਕੋ ਚਾਹਣ ਜੋ ਗਏ ਆਏ ਅਨੰਤ ਗਵਾਏ, ਜਿਹੜੇ ਓੜਕ ਲੱਭਣ ਗਏ ਉਹ ਰੱਬ ਹੀ ਗਵਾ ਕੇ ਆ ਗਏ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਪਦੇਸ਼ ਦ੍ਰਿੜ ਕਰਾਉਂਦੇ ਨੇ ਕਿ ਹੇ ਪਰਮਾਤਮਾ ਮੈਂ ਹਰ ਦਰਸ਼ਨ ਸੁਖ ਹੋਏ, ਮੇਰੇ ਤੇ ਕਿਰਪਾ ਕਰ ਕਿ ਮੈਨੂੰ ਸੁਖ ਤੇਰੇ ਦਰਸ਼ਨਾਂ ਤੋਂ ਹੋਣਾ ਚਾਹੀਦਾ। ਇਹ ਇਸ ਭੁਲੇਖੇ ਚ ਨਾ ਪਾਵਾਂ ਕਿ ਸੁਖ ਵਸਤਾਂ ਤੋਂ ਹੁੰਦਾ। ਮੈਂ ਇੱਕ ਹਿੰਦੁਸਤਾਨ ਦੀ ਸੰਸਕ੍ਰਿਤੀ ਦੀ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ, ਸਿੱਖ ਰਹਿਤ ਮਰਿਆਦਾ ਦੇ ਵਿੱਚ ਇਸ ਦਾ ਹਵਾਲਾ ਨਹੀਂ ਹੈ, ਮਰਿਆਦਾ ਵੀ ਨਹੀਂ ਹੈ ਔਰ ਪ੍ਰਵਾਨਗੀ ਵੀ ਨਹੀਂ ਹੈ, ਪਰ ਹਿੰਦੂ ਪਰਿਵਾਰਾਂ ਦੇ ਵਿੱਚ ਹੁੰਦਾ ਸੀ ਕਿ ਜਦੋਂ ਘਰ ਬਹੂ ਆਉਂਦੀ ਸੀ ਤੇ ਪਰਾਤ ਦੇ ਵਿੱਚ ਕੱਚੀ ਲੱਸੀ ਪਾ ਕੇ ਜਿਹੜੀ ਸੱਸ ਹੁੰਦੀ ਸੀ ਉਹਦੇ ਪੈਰ ਧੋਂਦੀ ਸੀ, ਕਹਿੰਦੀ ਸੀ ਲੱਛਮੀ ਆਈ ਹੈ। ਅੱਜ ਪਤਾ ਕੀ ਹੁੰਦਾ, ਨੌ ਨੋਟ ਪਾ ਕੇ ਤੇ ਸੱਸ ਚੁਬਾਰੇ ਤੇ ਚੜ ਜਾਂਦੀ ਵੀ ਮਗਰ ਲੱਛਮੀ ਆਉਂਦੀ ਕਿ ਨਹੀਂ ਆਉਂਦੀ, ਕੋ ਟਰਾਲੀ ਕੋ ਟਰੱਕ ਕੋ ਸਮਾਨ ਆਉਂਦਾ। ਸਾਡੀ ਵੀ ਹਾਲਤ ਇਹੀ ਹੈ, ਜਿਹੜਾ ਗੁਰੂ ਦੇ ਦਰਸ਼ਨਾਂ ਤੋਂ ਸੁਖ ਮਿਲਣਾ ਸੀ ਅਸੀਂ ਕਿਹਾ ਵੀ ਨਹੀਂ, ਇਹਦੀ ਕੀ ਲੋੜ ਹੈ, ਅਸੀਂ ਭੁਲੇਖੇ ਵਿੱਚ ਪੈ ਗਏ। ਔਰ ਗੁਰੂ ਜੀ ਨੇ ਸਮਝਾਇਆ ਸੀ ਕਿ ਸੁਖ ਨਾ ਹੀ ਬਹੁਤੇ ਧਨ ਖਾਟੇ, ਸੁਖ ਨਾ ਹੀ ਪੇਖੇ ਨਿਰਿਤ ਨਾਟੇ, ਸੁਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਹਰੀ ਦੇ ਗੁਣ ਗਾਇਆ ਸੁਖ ਮਿਲ ਸਕਦੇ ਨੇ, ਵਸਤਾਂ ਚ ਸੁਖ, ਚੀਜ਼ਾਂ ਚ ਸੁਖ, ਪਦਾਰਥਾਂ ਚ ਸੁਖ, ਇਹ ਜਿਹੜਾ ਨਵਾਂ ਅਸੀਂ ਭੁਲੇਖਾ ਬਣਾ ਲਿਆ ਔਰ ਇਹਦੇ ਲਈ ਅਸੀਂ ਤੁਰ ਪਏ। ਮੈਂ ਤੇ ਵੀ ਬੇਨਤੀ ਕੀਤੀ, ਜ਼ਮੀਨਾਂ ਵੇਚ ਕੇ ਵੀ ਤੁਸੀਂ ਬੱਚੇ ਬਾਹਰ ਭੇਜ ਰਹੇ ਹੋ ਤੇ ਫਿਰ ਜਦੋਂ ਬੱਚਾ ਵੀਜ਼ਾ ਲਵਾਉਣ ਜਾਂਦਾ, ਜਦੋਂ ਬੱਚਾ ਜਹਾਜ਼ ਤੇ ਚੜਨ ਜਾਂਦਾ, ਜਦੋਂ ਬੱਚਾ ਉੱਥੇ ਉਤਰ ਜਾਂਦਾ, ਜਦੋਂ ਪੜ੍ਹਨ ਲੱਗ ਜਾਂਦਾ, ਜਦੋਂ ਕਮਾਉਣ ਲੱਗ ਜਾਂਦਾ, ਤੇ ਤੁਸੀਂ ਰੋਜ਼ ਭੱਜ ਕੇ ਗੁਰਦੁਆਰੇ ਆ ਜਾਂਦੇ ਹੋ, ਬਾਬਾ ਜੀ ਅਰਦਾਸ ਕਰੋ ਕਾਕਾ ਬਾਹਰ ਹੈ, ਤੇ ਮੈਂ ਰੋਜ਼ ਬੇਨਤੀ ਕਰਦਾ ਵੀ ਇੰਨੀ ਗੱਲ ਕਾਕੇ ਨੂੰ ਹੀ ਕਹਿ ਦਿੰਦੇ, ਇੰਨੀ ਗੱਲ ਕਾਕੇ ਨੂੰ ਦੱਸ ਦਿੰਦੇ ਵੀ ਕਾਕਾ ਜਿਹੜੇ ਮਰਜ਼ੀ ਜਹਾਜ਼ ਚੜ੍ਹ ਜਾ, ਜਿਹੜੇ ਮਰਜ਼ੀ ਟਰੱਕ ਤੇ ਚੜ੍ਹ ਜਾ, ਜਿਹੜਾ ਮਰਜ਼ੀ ਸਟੋਰ ਖੋਲ ਲਾ, ਜਿਹੜੀ ਮਰਜ਼ੀ ਪੜ੍ਹਾਈ ਕਰ ਲਾ, ਹੱਥ ਇੱਥੇ ਹੀ ਜੋੜਨੇ ਨੇ ਪੁੱਤਰ, ਸੁਖ ਇੱਥੋਂ ਹੀ ਮਿਲਣਾ ਹੈ। ਜਿਹੜੀ ਗੱਲ ਤੁਹਾਨੂੰ ਸਮਝ ਆਈ ਤੁਸੀਂ ਇੰਨੀ ਗੱਲ ਬੱਚਿਆਂ ਨੂੰ ਸਮਝਾ ਦਿੰਦੇ। ਤੁਸੀਂ ਬਹੁਤ ਕੁਝ ਕਰਦੇ ਹੋ, ਕਰਨਾ ਵੀ ਚਾਹੀਦਾ, ਮਾਂ ਪਿਓ ਦਾ ਫਰਜ਼ ਹੈ, ਪਰ ਅਸਲ ਨੁਕਤਾ, ਅਸਲ ਭੇਦ ਜਿਹੜਾ ਅਸੀਂ ਉਹ ਨਹੀਂ ਦੱਸ ਰਹੇ। ਅਸਲ ਭੇਦ ਇਹ ਹੈ ਕਿ ਸੁੱਖ ਦਰਸ਼ਨਾਂ ਤੋਂ ਹੈ। ਸੁੱਖ ਜਿਹੜਾ ਹੈ ਉਹ ਦੀਦਾਰ ਤੋਂ ਹੈ। ਤਾਂ ਅਰਦਾਸ ਕਰੀਏ ਕਿ ਮਹਾਰਾਜ ਤੇਰੇ ਦਰਸ਼ਨ ਹੋਣ। ਪੁੱਛੋ ਭਾਈ ਮਤੀ ਦਾਸ ਨੂੰ, ਜਿਹੜਾ ਅਹਿਲਕਾਰ ਹੋਏਗਾ ਜਾਂ ਜਲਾਦ ਹੋਣਗੇ, ਉਹਨਾਂ ਨੇ ਪੁੱਛਿਆ ਵੀ ਤੇਰੀ ਅੰਤਮ ਇੱਛਾ ਕੀ ਹੈ। ਉਹ ਕਹਿੰਦਾ ਵੀ ਜਦੋਂ ਤੁਸੀਂ ਮੈਨੂੰ ਫੱਟਿਆਂ ਵਿੱਚ ਜਕੜਨਾ ਹੈ, ਮੇਰਾ ਮੁੱਖ ਮੇਰੇ ਗੁਰੂ ਵੱਲ ਕਰ ਦੇਣਾ, ਕਿਉਂਕਿ ਮੈਂ ਤੇ ਸਾਰੀ ਉਮਰ ਇਹੀ ਪੜ੍ਹਿਆ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਤੇ ਜਿੰਨਾ ਚਿਰ ਮੇਰੀ ਅੱਖਾਂ ਦੀ ਜੋਤ ਰਵੇ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਦਾ ਰਵਾਂ। ਫਿਰ ਉਹਨਾਂ ਨੇ ਪਾਠ ਸ਼ੁਰੂ ਕਰ ਲਿਆ। ਪਾਠ ਕਿਹੜਾ ਸੀ? ਜਪਜੀ ਸਾਹਿਬ ਦਾ। ਮਤਲਬ ਇੰਨੀ ਅਹਿਮੀਅਤ ਜਿਸ ਪਾਠ ਦੀ ਹੈ, ਅੱਜ ਅਸੀਂ ਉਹਨੂੰ ਵੀ ਛੱਡ ਦਿੱਤਾ। ਇਹਦਾ ਅਰਥ ਨਹੀਂ ਕਿ ਮੈਂ ਕਿਸੇ ਪਾਠ ਦੀ ਅਹਿਮੀਅਤ ਘਟਾਵਾਂ ਜਾਂ ਮੈਨੂੰ ਘਟਾਉਣ ਦਾ ਹੱਕ ਹੈ, ਮੈਂ ਇਸ ਗੱਲ ਲਈ ਮਾਫੀ ਵੀ ਮੰਗਦਾ। ਪਰ ਮੈਂ ਇਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਪਜੀ ਸਾਹਿਬ ਬਖਸ਼ਿਆ, ਉਹਨਾਂ ਦੀ ਹਜਾਤੀ ਵਿੱਚ ਸਿੱਖਾਂ ਨੇ ਅੰਮ੍ਰਿਤ ਵੇਲੇ ਪੜ੍ਹਨਾ ਸ਼ੁਰੂ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਦੀ ਬਾਣੀ ਜਪਜੀ ਸਾਹਿਬ, ਤੁਹਾਡੇ ਨਿਤਨੇਮ ਦੀ ਆਦਿ ਦੀ ਬਾਣੀ ਜਪਜੀ ਸਾਹਿਬ, ਅੰਮ੍ਰਿਤ ਸੰਚਾਰ ਦੇ ਆਦਿ ਦੀ ਬਾਣੀ ਜਪਜੀ ਸਾਹਿਬ, ਬੱਚੇ ਨੂੰ ਨਾਮ ਦੀ ਗੁੜਤੀ ਦਿਓ ਜਪਜੀ ਸਾਹਿਬ, ਸਿੱਖ ਦੀ ਚਿਖਾ ਚਿਣੋ ਸੰਸਕਾਰ ਤੋਂ ਪਹਿਲਾਂ ਤਾਂ ਜਪਜੀ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੇਣ ਲੱਗੇ ਖੂਹ ਤੋਂ ਇਸ਼ਨਾਨ ਕਰਕੇ ਜੇ ਪੜ੍ਹਿਆ ਤੇ ਜਪਜੀ ਸਾਹਿਬ, ਜੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਭਾਈ ਗੋਪਾਲੇ ਨੂੰ ਕਿ ਸਾਨੂੰ ਸ਼ੁੱਧ ਬਾਣੀ ਸੁਣਾਓ ਤੇ ਜਪਜੀ ਸਾਹਿਬ, ਜੇ ਭਾਈ ਮਤੀ ਦਾਸ ਦਾ ਸਰੀਰ ਆਰੇ ਨਾਲ ਚੀਰਿਆ ਗਿਆ ਤੇ ਅਜੇ ਵੀ ਦੁਫਾਂਗੜਾਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਹੈ ਤੇ ਸਿੱਖੋ ਤੁਸੀਂ ਕਿਉਂ ਨਹੀਂ ਪੜ੍ਹਦੇ? ਤੁਹਾਨੂੰ ਕਿਹੜੇ ਜਹਾਜ਼ ਤੇ ਚੜਾਤਾ ਕਿਸੇ ਨੇ? ਬਾਣੀ ਤਾਂ ਸਾਰੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਜਿਹੜਾ ਸ਼ਬਦ ਪੜੋਗੇ ਉਹੀ ਗੁਰੂ ਦਾ ਹੈ, ਪਰ ਮਰਿਆਦਾ ਤਾਂ ਰੱਖ ਲਈਏ ਆਪਾਂ, ਕਿਉਂਕਿ ਇੱਥੇ ਪੜ੍ਹਨਾ ਪੈਣਾ ਹੈ ਕਿ ਜਿਨੀ ਨਾਮ ਧਿਆਇਆ ਗੈ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇਹ ਉਹਨਾਂ ਦੇ ਪੱਲੇ ਪੈਣਾ, ਬਾਕੀਆਂ ਦੇ ਪੱਲੇ ਕੁਝ ਨਹੀਂ ਪੈਣਾ। ਬਾਕੀ ਜਿੰਨਾ ਮਰਜ਼ੀ ਅਸੀਂ ਸਰਮਾਇਆ ਇਕੱਠਾ ਕਰਨ ਵਾਲੇ ਪਾਸੇ ਚੱਲੀਏ। ਹਾਂਜੀ,
ਹਮਰੀ ਬੇਦਨ ਤੂੰ ਜਾਣ ਤਾ ਸਾਹਾ, ਅਵਰ ਕਿਆ ਜਾਣੈ ਕੋਏ।
ਮੇਰੀ ਬੇਦਨ ਵਾਹਿਗੁਰੂ ਤੂੰ ਜਾਣਦਾ, ਦੂਜਾ ਕੌਣ ਜਾਣ ਸਕਦਾ? ਵੇਖੋ, ਰੱਬ ਦਾ ਇੱਕ ਰੂਪ ਧਰਤੀ ਤੇ ਮਾਂ ਹੈ, ਔਰ ਇਹ ਗੱਲ ਤੁਸਾਂ ਅਸਾਂ ਸਾਰਿਆਂ ਨੇ ਮੰਨੀ ਹੈ ਕਿ ਜਿਸ ਗੂੰਗੇ ਦੀ ਗੱਲ ਕਿਸੇ ਨੂੰ ਨਹੀਂ ਸਮਝ ਆਉਂਦੀ, ਉਸ ਗੂੰਗੇ ਦੀ ਰਮਜ ਗੂੰਗੇ ਦੀ ਮਾਂ ਨੂੰ ਪਤਾ ਹੈ। ਰੱਬ ਦਾ ਸਰਗੁਣ ਰੂਪ ਹੈ ਮਾਂ। ਗੁਰੂ ਦੇ ਬਾਰੇ ਜਾਣਨਾ ਹੋਵੇ, ਰੱਬ ਦੇ ਬਾਰੇ ਜਾਣਨਾ ਹੋਵੇ, ਮਾਂ ਦੀ ਤਸ਼ਬੀਹ ਦੇ ਕੇ ਬਾਰ ਬਾਰ ਸੱਚੇ ਪਾਤਸ਼ਾਹ ਨੇ ਬਾਣੀ ਉਚਾਰੀ ਹੈ। ਮੈਂ ਤਾਂ ਇਹੀ ਬੇਨਤੀ ਕਰਦਾ ਹੁੰਦਾ ਵੀ ਇਸਲਾਮ ਦੇ ਵਿੱਚ ਜੇ ਵਿਆਹ ਦੀ ਗੱਲ ਕਰਨ ਤੇ ਉਹ ਕਹਿੰਦੇ ਜੀ ਚਾਰ ਵੀ ਵੋਟਿੰਗਾਂ ਹੋ ਸਕਦੀਆਂ ਨੇ, ਪਰ ਹੁਣ ਉਹਨਾਂ ਨੂੰ ਪੁੱਛੋ ਵੀ ਮਾਵਾਂ ਚਾਰ ਹੋ ਸਕਦੀਆਂ ਨੇ, ਕਹਿੰਦੇ ਨਹੀਂ ਮਾਂ ਤੇ ਇੱਕ ਹੀ ਹੁੰਦੀ ਹੈ। ਹੁਣ ਇਸਤਰੀ ਦੀ ਗੱਲ ਆਵੇ ਤੇ ਚਾਰ, ਪਰ ਜਦੋਂ ਮਾਂ ਦੀ ਗੱਲ ਆਵੇ ਤੇ ਕਹਿੰਦੇ ਵੀ ਇਹਦੇ ਤਾਂ ਪੈਰਾਂ ਚ ਜੰਨਤ ਹੈ। ਬੜੀ ਵਡਿਆਈ ਹੈ ਇਸਲਾਮ ਦੇ ਵਿੱਚ ਵੀ ਮਾਂ ਦੀ। ਤੁਸੀਂ ਉਹਨਾਂ ਦੇ ਕਵੀਆਂ ਦੀਆਂ ਕਵਿਤਾਵਾਂ ਸੁਣੋ, ਕਦੇ ਬੰਦਾ ਰੋ ਰੋ ਕੇ ਬੇਹਾਲ ਹੋ ਜਾਂਦਾ ਹੈ। ਇਹਨਾਂ ਮਾਂ ਦਾ ਅਦਬ, ਇਹਨਾਂ ਮਾਂ ਦਾ ਸਨਮਾਨ ਹੈ। ਇੱਥੇ ਵੀ ਧੰਨ ਜਨੇਂਦੀ ਮਾਂ ਆਖਿਆ ਜਗਤ ਜਨਨੀ ਕਹਿ ਕੇ, ਜਿੱਤ ਜੰਮੇ ਰਾਜਾਨ ਦੀ ਮਹਿਮਾ ਦੇ ਕੇ ਸੱਚੇ ਪਾਤਸ਼ਾਹ ਨੇ ਆਖਿਆ ਸੋ ਕਿਉਂ ਮੰਦਾ ਆਖੀ ਹੈ, ਉਸ ਮਾਂ ਨੂੰ ਸਨਮਾਨ ਦਿੰਦੇ ਆ। ਆਖਿਆ ਪਰਮਾਤਮਾ ਮੇਰੀ ਬੇਦਨ ਕੌਣ ਜਾਣਦਾ, ਕਿਸੇ ਨੂੰ ਕੀ ਪਤਾ, ਸਾਡੇ ਅੰਦਰ ਦੀ ਪੀੜਾ, ਅੰਦਰ ਦੀਆਂ ਲੋੜਾਂ, ਅੰਦਰ ਦੀ ਕਾਂਖਾ, ਅੰਦਰ ਦੀ ਇੱਛਾ, ਅੰਦਰ ਦੀਆਂ ਕਾਮਨਾਵਾਂ, ਅੰਦਰ ਦੀਆਂ ਜ਼ਰੂਰਤਾਂ ਨੂੰ ਵਾਹਿਗੁਰੂ ਤੇਰੇ ਬਿਨਾਂ ਕੌਣ ਜਾਣ ਸਕਦਾ, ਤੈਨੂੰ ਪਤਾ ਹੈ। ਗੁਰੂ ਅਮਰਦਾਸ ਜੀ ਨੂੰ ਸੰਬੋਧਨ ਹੋ ਕੇ ਬਚਨ ਆਖੇ ਸਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ। ਹਮਰੀ ਬੇਦਨ ਤੂੰ ਜਾਣਤਾ ਸ਼ਾਹ ਅਵਰ ਕਿਆ ਜਾਣੇ, ਕੋਈ ਕਿਸੇ ਨੂੰ ਕੀ ਪਤਾ, ਲੋਕਾਂ ਨੂੰ ਕੀ ਪਤਾ, ਲੋਕਾਂ ਦਾ ਤੇ ਸੁਭਾਅ ਤੁਸੀਂ ਵੇਖ ਹੀ ਲਿਆ, ਉਹ ਤਾਂ ਜਾਹਰ ਪੀਰ ਜਗਤ ਗੁਰੂ ਕੱਲ ਤਾਰਨ ਆਏ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੂੰ ਵੀ ਕੋਈ ਭੂਤਨਾ ਕਹਿੰਦਾ ਰਿਹਾ, ਕੋਈ ਬੇਤਾਲਾ ਕਹਿੰਦਾ ਰਿਹਾ, ਕੋਈ ਨਾਨਕ ਆਦਮੀ ਵਿਚਾਰਾ ਕਹਿੰਦਾ ਰਿਹਾ। ਇਹ ਤੇ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ। ਇਹ ਤੇ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਆਖਿਆ ਸਭ ਤੇ ਵੱਡਾ ਸਤਿਗੁਰ ਨਾਨਕ। ਹਾਂਜੀ,
ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਪਰਮਾਤਮਾ ਤੂੰ ਸੱਚਾ ਹੈ, ਤੂੰ ਸਾਹਿਬ ਹੈ, ਤੂੰ ਸਦਾ ਹੀ ਸੱਚ ਹੈ, ਤੇਰਾ ਕੀਤਾ ਵੀ ਸੱਚ ਹੈ। ਹੁਣ ਅਸੀਂ ਜਿਉਂ ਸ਼ੁਰੂ ਹੁੰਦੇ ਹਾਂ ਉਹ ਰੱਬ ਦੇ ਕੀਤੇ ਨੂੰ ਨਿੰਦਣ ਵਾਸਤੇ, ਕਿਉਂਕਿ ਅਸੀਂ ਸੰਤੁਸ਼ਟ ਹੋਏ ਨਹੀਂ, ਸਾਨੂੰ ਇਹ ਗੱਲ ਸਮਝ ਆਈ ਨਹੀਂ ਕਿ ਪੂਰੇ ਕਾ ਕੀਆ ਸਭ ਕੁਛ ਪੂਰਾ। ਪਰਮਾਤਮਾ ਦੀ ਕਾਇਨਾਤ ਪ੍ਰਕਿਰਤੀ ਦੇ ਵਿੱਚ ਨਾ ਕੁਛ ਵਾਧੂ ਹੈ ਤੇ ਨਾ ਕੁਛ ਮਾੜਾ ਹੈ, ਉਹ ਆਪ ਸੱਚ ਹੈ, ਉਹਦਾ ਕੀਤਾ ਵੀ ਸੱਚ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹਾਂਜੀ,
ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਏ।
ਝੂਠਾ ਕਿਨੂੰ ਕਹੀਏ, ਤੇਰੇ ਬਿਨਾਂ ਕੋਈ ਦੂਜਾ ਹੋਵੇ ਤੇ ਦੱਸੋ। ਵੇਖੋ ਸਾਡੀ ਗਲਤੀ ਕੀ ਹੈ, ਜਦੋਂ ਸੁੱਖ ਮਿਲਦੇ ਨੇ ਉਦੋਂ ਅਸੀਂ ਰੱਬ ਦੀ ਬੜੀ ਸਿਫਤ ਕਰਦੇ ਹਾਂ, ਲੰਮੇ ਪੈ ਪੈ ਮੱਥਾ ਟੇਕਦੇ ਹਾਂ। ਜਦੋਂ ਸੁੱਖ ਨਹੀਂ ਮਿਲਦਾ ਫਿਰ ਅਸੀਂ ਬੁਰਾ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਇਸੇ ਕਰਕੇ ਬੇਨਤੀ ਕੀਤੀ ਸੀ ਵੀ ਆਸਾ ਕੀ ਵਾਰ ਨੂੰ ਗੁਰੂ ਕੇ ਕੀਰਤਨੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਗਾਇਆ ਕਰੋ, ਪੜਿਆ ਨਾ ਕਰੋ। ਅੱਜ ਕੀ ਹੋ ਰਿਹਾ ਵੀ ਸ਼ਬਦ ਗਾ ਦਿੱਤੇ ਜਾਂਦੇ ਨੇ, ਹੋਰ ਸ਼ਬਦ ਜਦੋਂ ਆਸਾ ਕੀ ਵਾਰ ਦੇ ਸ਼ਲੋਕ ਦੀ ਗੱਲ ਆਉਂਦੀ ਉਹ ਪੜ੍ਹ ਦਿੱਤੇ ਜਾਂਦੇ ਨੇ, ਉਹ ਫਟਾਫਟ ਪੜ੍ਹੇ ਜਾਂਦੇ ਨੇ। ਬਾਹਰ ਦਾ ਸ਼ਬਦ ਜਿਹੜਾ ਹੁੰਦਾ ਉਹਨੂੰ ਬਕਾਇਦਾ ਸਥਾਈਆਂ ਅੰਤਰੇ ਦੇ ਕੇ ਗਾਇਆ ਜਾਂਦਾ, ਪਰ ਉਹਦੇ ਨਾਲ ਜਿਹੜੀ ਸਿਧਾਂਤਕ ਗੱਲ ਉਹ ਰਹਿ ਜਾਂਦੀ ਹੈ ਤੇ ਉਹ ਵੀ ਬਾਣੀ ਹੈ। ਹੁਣ ਸਿਧਾਂਤਕ ਗੱਲ ਇਹ ਹੈ ਕਿ ਪਰਮਾਤਮਾ ਤੇਰੇ ਤੋਂ ਬਿਨਾਂ ਕੋਈ ਹੋਰ ਨਹੀਂ ਹੈ, ਤੇ ਝੂਠਾ ਕਿਸ ਨੂੰ ਆਖੀਏ ਸ਼ਾਹ, ਦੂਜਾ ਨਾਹੀ ਕੋਈ, ਤੇਰੇ ਤੋਂ ਬਿਨਾਂ ਕੋਈ ਹੋਰ ਹੋਵੇ ਤੇ ਕਹੀਏ, ਹੈ ਹੀ ਨਹੀਂ ਦੁਨੀਆਂ ਦੇ ਉੱਤੇ, ਕੇਵਲ ਤੂੰ ਹੈ। ਤੇਰੇ ਕਹੇ ਨੂੰ ਝੂਠਾ ਕੌਣ ਕਹਿ ਸਕਦਾ ਹੈ, ਦੂਜਾ ਰੱਬ ਹੈ ਕੋਈ ਨਹੀਂ। ਹੁਣ ਅਸੀਂ ਕਿੱਥੇ ਖਲੋਤੇ ਹਾਂ, ਅਸੀਂ ਇੱਥੇ ਖਲੋਤੇ ਹਾਂ ਕਿ ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੇਵਕ ਇਹ ਨਾ ਆਖੀਐ ਜੇ ਲੇਖੇ ਵਰਤੇ ਸੋਏ, ਚੰਗੇ ਨੂੰ ਚੰਗਾ ਕਹਿਣਾ, ਮਾੜੇ ਨੂੰ ਮਾੜਾ ਕਹਿਣਾ, ਵੀ ਮਾੜਾ ਕਿਹਨੇ ਕੀਤਾ, ਕੀ ਮਾੜਾ ਕਰਨ ਵਾਲਾ ਰੱਬ ਕੋਈ ਹੋਰ ਮੰਨ ਲਿਆ, ਤੁਸੀਂ ਹੈਗਾ ਰੱਬ ਕੋਈ? ਇਹ ਤਾਂ ਜਿਹੜੀ ਦੂਜੇ ਧਰਮਾਂ ਤੋਂ ਨਿਆਰਾ ਤੇ ਨਿਰਮਲ ਜਿਹੜਾ ਸਾਡਾ ਧਰਮ ਸੀ ਉਹ ਇਹੀ ਸੀਗਾ। ਕਿੱਥੇ ਨਹੀਂ ਮੰਨਿਆ ਗਿਆ ਵੀ ਜਨਮ ਕੋਈ ਦਿੰਦਾ ਹੈ, ਰੋਟੀ ਕੋਈ ਦਿੰਦਾ ਹੈ, ਮੌਤ ਕੋਈ ਦਿੰਦਾ ਹੈ, ਇੱਥੇ ਤਾਂ ਇੱਕੋ ਹੀ ਰੱਬ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੀ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਜਨਮ ਵੀ ਉਸੇ ਦੇਣਾ, ਮੌਤ ਵੀ ਉਹਨੇ ਦੇਣੀ ਹੈ, ਪ੍ਰਸ਼ਾਦਾ ਪਾਣੀ ਵੀ ਉਸੇ ਨੇ ਦੇਣਾ। ਹੁਣ ਜਦੋਂ ਕੋਈ ਗੱਲ ਘਟਨਾ ਨਹੀਂ ਸਾਡੇ ਅਨੁਕੂਲ ਵਾਪਰਦੀ ਫਿਰ ਅਸੀਂ ਕਹਿੰਦੇ ਜੀ ਮਾੜਾ ਹੋਇਆ, ਵੀ ਪੁੱਛੋ ਮਾੜਾ ਹੋਇਆ ਤੇ ਕੀਤਾ ਕਿੰਨੇ ਹੈ, ਉਸੇ ਨੇ ਕੀਤਾ ਜੀ ਜਿਹਨੇ ਚੰਗਾ ਕੀਤਾ ਸੀ, ਫਿਰ ਉਹ ਚੰਗਾ ਕਿਵੇਂ ਹੋਇਆ? ਜਿਹੜਾ ਚੰਗਾ ਵੀ ਕਰੇ ਤੇ ਮਾੜਾ ਵੀ ਕਰੇ ਉਹ ਫਿਰ ਚੰਗਾ ਕਿਵੇਂ ਹੋ ਗਿਆ? ਹੁਣ ਥੋੜੇ ਜਿਹੇ ਥਥਿਆਵਾਂਗੇ ਆਪਾਂ ਵੀ ਇਹ ਕੀ ਬਣਿਆ ਸਾਡੇ ਨਾਲ। ਅਸੀਂ ਮਾੜੇ ਨੂੰ ਵੀ ਚੰਗਾ ਕਹਿਣਾ, ਮਾੜੇ ਤੋਂ ਭਾਵੇ ਜਿਹੜਾ ਸਾਨੂੰ ਨਹੀਂ ਠੀਕ ਲੱਗਾ, ਰੱਬ ਦੀ ਰਜਾ ਵਿੱਚ ਰੱਬ ਦੀ ਮਰਿਆਦਾ ਵਿੱਚ ਉਹ ਮਾੜਾ ਨਹੀਂ ਜੇ, ਇਹ ਚੇਤਾ ਰੱਖਣਾ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ ਆਪ ਜੀ ਨੂੰ, ਜਦੋਂ ਕੋਈ ਬੰਦਾ ਮਰ ਜਾਂਦਾ ਹੈ ਨਾ, ਤੁਸੀਂ ਉਹਨਾਂ ਦੇ ਘਰ ਜਾਓ ਨਾ, ਭੈਣ ਜੀ ਸਾਨੂੰ ਤਾਂ ਸੇਵਾ ਦਾ ਮੌਕਾ ਹੀ ਨਹੀਂ ਮਿਲਿਆ। ਅੱਛਾ ਜੇ ਉਹ ਵੈਂਟੀਲੇਟਰ ਤੇ ਪੈ ਜਾਂਦਾ ਫਿਰ ਮਿਲ ਜਾਂਦਾ, ਜੇ 6-7 ਮਹੀਨੇ ਬੈੱਡ ਤੇ ਪੈ ਜਾਂਦਾ ਫਿਰ ਤੁਸੀਂ ਖੁਸ਼ ਸੀ? ਪਰ ਤੁਹਾਨੂੰ ਸੇਵਾ ਮਿਲਣੀ ਚਾਹੀਦੀ, ਉਹ ਭਾਵੇਂ ਤੜਫ ਤੜਫ ਕੇ ਮਰਦਾ, ਕਮਾਲ ਦੀ ਗੱਲ ਹੈ। ਸਾਨੂੰ ਨਹੀਂ ਸਮਝ ਅਸੀਂ ਕੀ ਬੋਲਦੇ ਹਾਂ, ਸਾਨੂੰ ਆਪਣੀ ਸ਼ਬਦਾਵਲੀ ਵੱਲ ਧਿਆਨ ਦੇਣਾ ਚਾਹੀਦਾ। ਸਾਨੂੰ ਤਾਂ ਜੀ ਮਾਂ ਨੇ ਮੌਕਾ ਹੀ ਨਹੀਂ ਦਿੱਤਾ, ਮੌਕਾ ਇਹ ਵੀ ਇਹ ਤੜਫਦੀ ਤੇ ਤੁਸੀਂ ਲਾਗੇ ਬਹਿ ਕੇ ਚਾਹ ਦੇ ਸੁਰਕੜੇ ਮਾਰਦੇ, ਫਿਰ ਤੁਹਾਨੂੰ ਮੌਕਾ ਬਹੁਤ ਮਿਲਣਾ ਸੀ। ਰੋਜ਼ ਹੀ 5-7 ਜਨਾਨੀਆਂ ਇਕੱਠੀਆਂ ਹੋ ਜਾਂਦੀਆਂ, 2 ਕੁ ਮਿੰਟ ਕਰਦੀਆਂ, ਬੇਬੇ ਔਖੀ ਹੈ, ਮੁੜ ਕੇ ਕਹਿੰਦੀ ਹੋਰ ਕੁੜੀਏ ਕੀ ਹਾਲ ਆ, ਨਵਾਂ ਸੂਟ ਲੈ ਲਿਆ ਤੂੰ, ਹੋਰ ਕੀ ਸੁਖਣੀ ਥੋੜਾ ਪੜਨਾ ਸੀ ਉੱਥੇ ਬਹਿ ਕੇ। ਬੇਬੇ ਤੜਫਣੀ ਚਾਹੀਦੀ ਸੀ, ਸੇਵਾ ਦਾ ਮੌਕਾ ਮਿਲਣਾ ਚਾਹੀਦਾ ਸੀ। ਫਿਰ ਦੁਨੀਆਂ ਨੂੰ ਕਹਿੰਦੇ ਅਸੀਂ ਬੇਬੇ ਦੀ ਬੜੀ ਸੇਵਾ ਕੀਤੀ, ਤੇ ਜੇ ਬੇਬੇ 1 ਮਿੰਟ ਚ ਚਲੀ ਗਈ ਬੜੀ ਢਿੱਡ ਪੀੜ ਹੈ ਸਾਨੂੰ। ਸਾਨੂੰ ਸ਼ੁਕਰ ਨਹੀਂ ਕਰਨਾ ਚਾਹੀਦਾ ਵੀ ਐਸੀ ਮੌਤ ਤਾਂ ਜੋਗੀ ਲੱਭਦੇ ਰਹਿ, ਪਹਾੜਾਂ ਤੇ ਬਹਿ ਕੇ ਲੱਭਦੇ ਰਹਿ, ਸਾਧੂ ਪਾਣੀ ਵਿੱਚ ਬਹਿ ਕੇ ਲੱਭਦੇ ਰਹਿ, ਤਪਸਵੀ ਦਰਖਤਾਂ ਨਾਲ ਪੁੱਠੇ ਲਟਕ ਕੇ ਲੱਭਦੇ ਰਹਿ ਕਿ ਮਰਨ ਲੱਗਿਆ ਇਹ ਨਾ ਹੋਵੇ ਕਿ ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜਕਾਏ। ਸਾਨੂੰ ਖੁਦ ਹੀ ਨਹੀਂ ਪਤਾ। ਮੈਂ ਤੇ ਬੇਨਤੀ ਕਰਦਾ ਨਾ ਵੀ ਇੱਕ ਥੋੜੀ ਜਿਹੀ ਆਪਣੀ ਬੇਇੱਜ਼ਤੀ ਘੱਟ ਕਰਾਇਆ ਕਰੋ। ਆਪਾਂ ਕਿਸੇ ਦੇ ਘਰ ਜਾਂਦੇ ਨਾ, ਅਗਲਾ ਕੁੰਡੀ ਖੋਲ ਕੇ ਪਤਾ ਕੀ ਕਹਿੰਦਾ, ਭੈਣ ਜੀ ਨਹੀਂ ਆਏ? ਵੀ ਜਿਹੜਾ ਬੰਦਾ ਆਇਆ ਉਹਨੂੰ ਤੇ ਪਹਿਲਾਂ ਫਿਟੇ ਮੂੰਹ ਕਹਿ ਲਓ, ਜਿਹੜਾ ਨਹੀਂ ਆਇਆ ਉਹਨੂੰ ਪੁੱਛਣਗੇ। ਫਿਰ ਤੁਹਾਡਾ ਪੁੱਤਰ ਮਿਲੇਗਾ, ਗਿਆਨੀ ਜੀ ਤੁਹਾਡਾ ਮੁੰਡਾ ਬੜਾ ਸਿਆਣਾ, ਪੁੱਛ ਮੈਂ ਕਮਲਾ, ਕਹਿਣਾ ਇਹ ਚਾਹੀਦਾ ਗਿਆਨੀ ਜੀ ਤੁਹਾਡਾ ਬੇਟਾ ਮਿਲਿਆ ਸੀ ਬਿਲਕੁਲ ਤੁਹਾਡੇ ਵਰਗਾ, ਵੀ ਅਗਲੇ ਦੀ ਵੀ ਰੱਖ ਲਓ ਤੇ ਮੁੰਡੇ ਦੀ ਵੀ ਰੱਖ ਲਓ, ਮਤਲਬ ਅਗਲੇ ਦੀ ਲਾਹ ਪਾ ਕੇ ਹੱਥ ਫੜਾ ਦਿਓ। ਅੱਛਾ ਸਾਨੂੰ ਲੱਗਦਾ ਵੀ ਅਸੀਂ ਬੜੀ ਚੰਗੀ ਗੱਲ ਕੀਤੀ, ਅਗਲਾ ਵੀ ਸੋਚਦਾ ਚੰਗੀ ਕੀਤੀ, ਤੇ ਪਤਾ ਉਹਨੂੰ ਸਮਝ ਆਉਂਦੀ ਨੀ ਵੀ ਤੇਰੀ ਤੇ ਲਾਹ ਕੇ ਅਗਲੇ ਨੇ ਹੱਥ ਫੜਾਤੀ ਵੀ ਤੂੰ ਮੂੰਹ ਚੁੱਕ ਕੇ ਆ ਗਿਆ, ਭੈਣ ਜੀ ਤਾਂ ਆਏ ਨੀ। ਇਸੇ ਤਰ੍ਹਾਂ ਹੀ ਬੇਬੇ ਜੀ ਚਲੀ ਗਈ, ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ, ਵੀ ਬੇਬੇ ਤੜਫਣੀ ਚਾਹੀਦੀ ਸੀ ਸਾਡੇ ਮੌਕੇ ਲਈ। ਘੱਟੋ ਘੱਟ ਲੋਕ ਭੋਗਦੇ ਤਾਂ ਕਹਿੰਦੇ ਵੀ ਬੜੀ ਸੇਵਾ ਕੀਤੀ ਬੱਚਿਆਂ ਨੇ, ਮਤਲਬ ਇਹ ਗੱਲ ਠੀਕ ਨਹੀਂ ਕਿ ਬਾਪੂ ਨੇ ਭਗਤੀ ਇੰਨੀ ਕੀਤੀ ਕਿ ਉਹਨੇ ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ। ਬਾਪੂ ਦੀ ਭਗਤੀ, ਮਾਂ ਦੀ ਭਗਤੀ ਇੰਨੀ ਸੀ ਕਿ ਉਹਨੇ ਕਿਸੇ ਨੂੰ ਕਿਸੇ ਤੋਂ ਪਾਣੀ ਦੀ ਵੀ ਸੇਵਾ ਨਹੀਂ ਕਰਾਈ। ਕਿੰਨਾ ਕੁ ਰੱਬ ਉਹਦੇ ਨੇੜੇ ਹੋਏਗਾ, ਇਹ ਬਖਸ਼ਿਸ਼ ਹੈ। ਪਰ ਸਾਨੂੰ ਅਸੀਂ ਸੰਗਤ ਚ ਆਉਣਾ ਹੀ ਨਹੀਂ। ਔਰ ਦੂਜੀ ਜਿਹੜੀ ਗੱਲ ਸਾਡੇ ਵਿੱਚ ਆਈ, ਜਿਹੜੀ ਮੈਂ ਪਹਿਲਾਂ ਵੀ ਬੇਨਤੀ ਕੀਤੀ, ਉਹ ਹੈਗੀ ਹੈ ਪ੍ਰਭਾਵ ਪਾਉਣ ਵਾਲੀ। ਕਥਾ ਦੇ ਰਾਹੀਂ, ਕੀਰਤਨ ਦੇ ਰਾਹੀਂ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੰਦੇ ਹਾਂ ਆਪਾਂ, ਘਰੋਂ ਊੜਾ ਕੱਢਿਆ ਜੂੜਾ ਕੱਢਿਆ, ਹੁਣ ਗੁਰਦੁਆਰੇ ਵੀ ਕੱਢਣ ਲੱਗੇ ਆ। ਔਰ ਤੁਸੀਂ ਅਗਲੀ ਗੱਲ ਸੁਣਿਓ ਜੀ, ਸਿੱਖ ਧਰਮ ਦੇ ਵਿੱਚ ਸ਼ੁੱਧ ਬਾਣੀ ਦੇ ਪਾਠ ਦਾ ਮਹੱਤਵ ਹੈ, ਅੰਗਰੇਜ਼ੀ ਦਾ ਨਹੀਂ ਹੈ। ਜਦੋਂ ਸ਼ਬਦ ਪੜਨਗੇ ਲਗਾ ਮਾਤਰਾ ਔਂਕੜੀਆਂ ਔਂਕੜਾਂ ਦਲੈਂਕੜਾਂ ਸਿਹਾਰੀਆਂ ਬਿਹਾਰੀਆਂ ਸਾਰੀਆਂ ਗਲਤ ਪੜਨਗੇ। ਮੈਂ ਇਹ ਦੱਸਣ ਵਾਸਤੇ ਵੀ ਮੈਨੂੰ ਅੰਗਰੇਜ਼ੀ ਆਉਂਦੀ ਹੈ, ਅੰਗਰੇਜ਼ੀ ਆਵੇ, ਤੈਨੂੰ ਫਾਰਸੀ ਵੀ ਆਵੇ, ਤੈਨੂੰ ਅਰਬੀ ਵੀ ਆਵੇ, ਤੈਨੂੰ ਉਰਦੂ ਵੀ ਆਵੇ, ਤੈਨੂੰ ਸੰਸਕ੍ਰਿਤ ਵੀ ਆਵੇ, ਇਹ ਚ ਕੀ ਮਾੜਾ ਹੈ? ਪਰ ਤੈਨੂੰ ਪਹਿਲਾਂ ਸ਼ੁੱਧ ਪਾਠ ਆਵੇ। ਪਾਠ ਪੜ੍ਹਦਿਆਂ ਤੂੰ ਕਰੇ ਅਨਰਥ ਕਿ ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੇ ਗੁਰਸੂਰਾ। ਤੇ ਅੰਗਰੇਜ਼ੀ ਤੇਰੀ ਨੂੰ ਕੀ ਕਰੀਏ, ਕਿਹੜੇ ਗੋਡਿਆਂ ਤੇ ਲਾਈਏ ਲਿਆ ਕੇ? ਬਈ ਅੱਜ ਪਹਿਰੇਦਾਰੀ ਦੀ ਲੋੜ ਹੈ। ਮੈਂ ਫਿਰ ਬੇਨਤੀ ਕਰਾਂ, ਆਪਣੇ ਨਿਯਮਾਂ ਨੂੰ ਸੰਭਾਲੋ। ਹਰ ਗੁਰਦੁਆਰੇ ਵਿੱਚ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਕਰੋ, ਕੀਰਤਨ ਹੋਵੇ, ਆਸਾ ਦੀ ਵਾਰ ਨੂੰ ਗਾਈਏ ਆਪਾਂ। ਜਦੋਂ ਆਪਾਂ ਆਪਸ ਵਿੱਚ ਏਦਾਂ ਬਹਿ ਬਹਿ ਕੇ ਪੜਾਂਗੇ ਨਾ, ਛੋਟੀ ਲੇ ਪਖੰਡਾ ਨਾਮ ਲੈ ਜਾਹੇ ਤਰਨ ਦਾ, ਅੰਨ ਨਾ ਖਾਇਆ ਸਾਧ ਗਵਾਇਆ। ਉਹ ਭਾਈ ਤੂੰ ਰੋਟੀ ਨਹੀਂ ਖਾਧੀ ਤੇ ਆਪਣੇ ਸਵਾਦ ਖਰਾਬ ਕੀਤਾ ਹੀ, ਇਹਦੇ ਅਰਥ ਇਹ ਨੇ। ਪੱਗ ਓਪੇ ਤਾਣਾ ਆਪਣਾ ਕੀ ਅਕਮਾਣਾ, ਜੇ ਪੈਰੀ ਜੁੱਤੀ ਨਹੀਂ ਪਾਈ ਤੇ ਇਹ ਤੇ ਤੂੰ ਆਪਣਾ ਕੀਤਾ ਪਾ ਰਿਹਾ। ਗੰਦਗੀ ਤੇਰੇ ਪੈਰਾਂ ਨੂੰ, ਕੱਚ ਤੇਰੇ ਪੈਰਾਂ ਨੂੰ, ਕੰਡੇ ਤੇਰੇ ਪੈਰਾਂ ਨੂੰ ਲੱਗਦੇ ਨੇ। ਹੁਣ ਮੜੀਆਂ ਮਸਾਣੀਆਂ ਦੀ ਗੱਲ ਕੀਤੀ ਹੈ, ਰਹੇ ਬਿਬਾਣੀ ਮੜੀ ਮਸਾਣੀ। ਹਰ ਹਰ ਜ਼ਿਕਰ ਆਏਗਾ ਉਹਦੇ ਵਿੱਚ। ਮੁਕੰਮਲ ਸਿੱਖ ਰਹਿਤ ਮਰਿਆਦਾ ਹੈ, ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਹਰ ਸਿਧਾਂਤ ਉਹਦੇ ਵਿੱਚ ਉਜਾਗਰ ਕੀਤਾ। ਔਰ ਫਿਰ ਇਹ ਸਮਝਾਇਆ ਕਿ ਭਾਈ ਝੂਠਾ ਕਿਸ ਕੋ ਆਖੀਐ ਸ਼ਾਹਾ, ਦੂਜਾ ਨਹੀਂ ਕੋਈ, ਕੋਈ ਦੂਜਾ ਰੱਬ ਹੈ ਹੀ ਨਹੀਂ। ਜੇ ਚੰਗਾ ਵੀ ਕੀਤਾ ਤੇ ਉਸੇ ਨੇ ਕੀਤਾ, ਜਿਹੜਾ ਤੈਨੂੰ ਚੰਗਾ ਨਹੀਂ ਲੱਗਿਆ ਇਹ ਵੀ ਉਸੇ ਨੇ ਕੀਤਾ। ਦੋ ਰੱਬ ਨਹੀਂ ਹੈਗੇ। ਇੱਕ ਝਗੜਾ ਤਾਂ ਜੇ ਮੁੱਕਿਆ ਨਹੀਂ ਵੀ ਹਿੰਦੂਆਂ ਦਾ ਰਾਮ ਵੱਖਰਾ ਹੈ, ਮੁਸਲਮਾਨਾਂ ਦਾ ਅੱਲਾ ਵੱਖਰਾ ਹੈ, ਅੰਗਰੇਜ਼ਾਂ ਦਾ ਗੋਡ ਵੱਖਰਾ ਹੈ, ਸਾਡਾ ਵਾਹਿਗੁਰੂ ਵੱਖਰਾ ਹੈ। ਇਹਨਾਂ ਚਾਰ ਭੁਲੇਖਿਆਂ ਨੇ ਅਸਾਰੀ ਜਿੰਨੀ ਕਾਇਨਾਤ ਹੈ ਉਹਨੂੰ ਅਸਲੇ ਦਾ ਢੇਰ ਬਣਾ ਦਿੱਤਾ। ਸਭ ਇੱਕ ਦੂਜੇ ਨੂੰ ਮਾਰਨ ਤੇ ਲੱਗੇ ਹੋਏ ਨੇ। ਤੇ ਜਿੱਦਣ ਇਹ ਸਮਝ ਆ ਗਈ ਵੀ ਨਹੀਂ, ਸਿਰਫ ਫਰਕ ਇੰਨਾ ਹੀ ਹੈ, ਅਸੀਂ ਵਾਹਿਗੁਰੂ ਕਹਿੰਦੇ ਹਾਂ, ਤੁਸੀਂ ਗੋਡ ਕਹਿੰਦੇ ਹੋ, ਉਹ ਅੱਲਾ ਕਹਿੰਦੇ ਨੇ, ਉਹ ਰਾਮ ਕਹਿੰਦੇ ਨੇ, ਪਰ ਸੱਚ ਇਹ ਹੈ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਕੀ ਫਰਕ ਪੈਂਦਾ? ਸਾਰੇ ਨਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਰੱਬ ਦੇ ਦਰਜ ਨੇ, ਉਹਦੇ ਅਸੰਖ ਨਾਮ ਅਸੰਖ ਥਾਂ। ਹਾਂਜੀ,
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੈ ਧਿਆਵੈ ਹੈ ਦਿਨ ਰਾਤ।
ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਤੁਸੀਂ ਵਰਤਦੇ ਹੋ ਤੇ ਸਾਰੇ ਦਿਨ ਰਾਤ ਤੁਹਾਡਾ ਹੀ ਸਿਮਰਨ ਕਰਦੇ ਨੇ। ਸੱਚੇ ਪਾਤਸ਼ਾਹ ਨੇ ਤਾਂ ਇਥੋਂ ਤੱਕ ਬਾਣੀ ਚ ਲਿਖਿਆ ਵੀ ਜੋ ਮਿਰਗ ਪੰਖੇਰੂ ਪੰਛੀ ਜੋ ਵੀ ਬੋਲਦੇ ਨੇ, ਪਰਮਾਤਮਾ ਤੋਂ ਬਿਨਾਂ ਕੁਛ ਨੀ, ਕੋਈ ਨੀ ਬੋਲਦਾ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੇ ਰੇ। ਰੱਬ ਤੋਂ ਬਿਨਾਂ ਵੀ ਕੋਈ ਬੋਲ ਸਕਦਾ ਨਹੀਂ। ਕਬੀਰ, ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਜੰਤ ਬਿਚਾਰਾ ਕਿਆ ਕਰੇ, ਚਲੇ ਬਜਾਵਣ ਹਾਰ। ਜਿਹੜਾ ਸਾਜ ਅਸੀਂ ਵਜਾਉਂਦੇ ਸੀ ਹੁਣ ਉਹਦੀਆਂ ਤਾਰਾਂ ਟੁੱਟ ਗਈਆਂ। ਹੁਣ ਜੀਵ ਕੀ ਕਰੇਗਾ, ਕਿਉਂਕਿ ਵਜਾਉਣ ਵਾਲਾ ਹੀ ਚਲਾ ਗਿਆ। ਉਹਦੇ ਬੁਲਾਏ ਬੋਲਦੇ ਆ, ਉਹਦੇ ਤੋਰੇ ਤੁਰਦੇ ਆ, ਉਹਦੇ ਬਿਠਾਏ ਬਹਿੰਦੇ ਆ, ਉਹਦੇ ਭੇਜੇ ਚਲੇ ਜਾਂਦੇ ਆ। ਜਿਵ ਜਿਵ ਤੇਰਾ ਹੁਕਮ ਤਿਵੇਂ ਤਿਵ ਹੋਵਣਾ, ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ। ਸਾਰਾ ਉਹਦੇ ਹੁਕਮ ਦੇ ਵਿੱਚ, ਸਭ ਕੁਛ ਉਹ ਆਪ ਹੀ ਕਰਨ ਵਾਲਾ ਪ੍ਰਮਾਤਮਾ ਹੈ।
ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰਹਿ ਇੱਕ ਦਾਤ।
ਸਾਰੇ ਉਹਦੇ ਤੋਂ ਮੰਗਦੇ ਨੇ, ਕਿਤੇ ਵੀ ਜਾ ਕੇ ਮੰਗੋਗੇ। ਜਿਹੜੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਇਤਿਹਾਸ ਦੀ ਕਥਾ ਹੈ ਕਿ ਜਿਸ ਦੇਵੀ ਦੇ ਉਹ ਦਰਸ਼ਨ ਕਰਨ ਜਾਂਦੇ ਸੀ, ਜਿੱਦਣ ਕਰਤਾਰਪੁਰ ਸਾਹਿਬ ਉਸ ਦੇਵੀ ਨੂੰ ਆਪਣੇ ਕੇਸਾਂ ਨਾਲ ਗੁਰੂ ਨਾਨਕ ਦੇ ਦਰ ਤੇ ਝਾੜੂ ਮਾਰਦਿਆਂ ਵੇਖਿਆ ਤੇ ਪਛਾਣਿਆ ਨਹੀਂ ਤੇ ਦੇਵੀ ਨੇ ਕਿਹਾ ਭਗਤਾ ਪਛਾਣਿਆ ਹੀ? ਕਹਿੰਦਾ ਨਹੀਂ ਮਾਤਾ, ਕਹਿੰਦੀ ਮੈਂ ਉਹ ਹੀ ਆ ਜਿਹਦੇ ਕੋਲ ਸਾਰਾ ਕੁਝ ਤੂੰ ਮੰਗਣ ਆਉਂਦਾ ਹੈ। ਤੇ ਪੁੱਛਿਆ ਮਾਤਾ ਤੂੰ ਇੱਥੇ ਕੀ ਕਰਦੀ? ਕਹਿੰਦੀ ਇੱਥੋਂ ਹੀ ਲੈ ਕੇ ਜਾਈਦਾ ਸਾਰਾ ਕੁਝ, ਸਾਰਾ ਕੁਝ ਇੱਥੋਂ ਹੀ ਲਈਦਾ। ਫਰਕ ਇੰਨਾ ਹੈ ਕਿ ਕੂੜ ਪਦਾਰਥ ਮੁਝ ਤੇ ਲਹਿ, ਮੁਕਤ ਪਦਾਰਥ ਸਤਿਗੁਰ ਦਹਿ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ।
ਵਾਹਿਗੁਰੂ ਜੀ, ਸਾਰਾ ਕੁਝ ਤੁਹਾਡੇ ਵਿੱਚ ਹੈ, ਤੁਹਾਡੇ ਤੋਂ ਬਾਹਰ ਕੁਝ ਵੀ ਨਹੀਂ। ਉਹਦੇ ਹੁਕਮ ਤੋਂ ਬਾਹਰ ਕੀ ਹੈ? ਕੁਝ ਵੀ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਕੋਈ ਨਹੀਂ ਕਹਿ ਸਕਦਾ ਮੈਂ ਕੀਤਾ, ਹਮ ਕੀਆ, ਹਮ ਕਰੇਂਗੇ, ਹਮ ਮੂਰਖ ਗਵਾਰ, ਇਹ ਮੁੜ ਕੇ ਨਹੀਂ ਕਵਾਂਗੇ ਆਪਾਂ। ਹਾਂਜੀ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ।
ਐ ਪਰਮਾਤਮਾ, ਸਭ ਜੀ ਤੇਰੇ ਨੇ, ਤੂੰ ਸਾਰੇ ਜੀਵਾਂ ਦਾ ਮਾਲਕ ਹੈ, ਸਾਰੇ ਤੇਰੇ ਵਿੱਚ ਆ ਕੇ ਸਮਾਉਂਦੇ ਨੇ, ਸਾਰਿਆਂ ਨੇ ਤੇਰੇ ਵਿੱਚ ਆ ਕੇ ਅਭੇਦ ਹੋਣਾ ਹੈ। ਹਾਂਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਧਿਆਵੈ ਹੈ ਮੇਰੇ ਸਾਹਾ।
ਸਾਰਿਆਂ ਨੂੰ ਆਸ ਭਰੋਸਾ ਤੇਰਾ ਹੈ, ਸਭ ਤੈਨੂੰ ਹੀ ਸਿਮਰਦੇ ਨੇ, ਹੈ ਹੀ ਨਹੀਂ ਤੇਰੇ ਤੋਂ ਬਿਨਾਂ। ਕਿਹਦੀ ਆਰਾਧਨਾ ਕੀਤੀ ਜਾ ਸਕਦੀ ਹੈ? ਨਹੀਂ, ਰੱਬ ਤੋਂ ਬਿਨਾਂ ਕੋਈ ਨਹੀਂ ਹੈਗਾ। ਇਸ ਕਰਕੇ ਭਾਈ ਉਸ ਵਾਹਿਗੁਰੂ ਦਾ ਆਰਾਧਨ ਕਰਨਾ, ਵਾਹਿਗੁਰੂ ਦਾ ਹੀ ਸਿਮਰਨ ਕਰਨਾ ਉਪਦੇਸ਼ ਹੈ। ਹਾਂਜੀ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹ।
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਵੱਡੇ ਸਤਿਗੁਰਾਂ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਨਾਮ ਦਰਜ ਕਰਦੇ ਆ, ਬਾਣੀ ਉਚਾਰਨ ਕਰਦੇ ਨੇ ਔਰ ਕਹਿੰਦੇ ਨੇ ਸੱਚ ਨਾਨਕ ਕੇ ਪਾਤਸ਼ਾਹ, ਨਾਨਕ ਦਾ ਪਾਤਸ਼ਾਹ ਤੂੰ ਸੱਚਾ ਹੈ, ਮੇਰੀ ਬੇਨਤੀ ਹੈ ਕਿ ਜਿਉਂ ਭਾਵੈ ਤਿਉਂ ਰੱਖ ਤੂੰ, ਜਿਵੇਂ ਤੈਨੂੰ ਚੰਗਾ ਲੱਗੇ, ਕਿਉਂਕਿ ਜਿੱਥੇ ਰੱਖੈ ਬੈਕੁੰਠ ਤਥਾਈ, ਉੱਥੇ ਬੈਕੁੰਠ ਹੈ, ਉੱਥੇ ਸਵਰਗ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ, ਸੱਚੇ ਪਾਤਸ਼ਾਹ ਮਿਹਰ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿੱਚ ਬਿਠਾ ਕੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ, ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਮੈਂ ਉਹਨਾਂ ਦਾ ਧੰਨਵਾਦ ਕਰਦਾ ਜੋ ਸਮਾਂ ਵੰਡ ਕਰਦੇ ਆ, ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਨੇ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ, ਉਹਨਾਂ ਕੋਲੋਂ ਆਪਣੇ ਦਰ ਘਰ ਦੀ ਸੇਵਾ ਚੜ੍ਹਦੀ ਕਲਾ ਵਿੱਚ ਲੈਣ। ਆਓ, ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਨੀਆਂ ਪੰਗਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਧਿਆਵੈ ਹੈ ਮੇਰੇ ਸਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।